ਇੱਕ ਵਜਣਾ ਸਿੱਧੀ ਸਾਡੇ ਸਿੱਧੀ ਦਾ ਇੱਕ ਵਜਣਾ ਸਿੱਧੇ ਹੁੰਦਾ ਸੋਚੀ ਸਮਝ ਨਿਰਾਕਾਰ ਦੀ ਸੋਚੀ ਨੂੰ ਸਿੱਧੀ ਕਹਿੰਦੇ ਨੇ ਬੁੱਧ ਬਦਲੀ ਸਿੱਧ ਪਾਈ ਸਿੱਧੀ ਪ੍ਰਾਪਤ ਕਰ ਹੋਈ ਬੁੱਧ ਬਦਲ ਗਈ ਜਦ ਗੁਰਬਾਣੀ ਦੇ ਗਿਆਨ ਨਾਲ ਬੁੱਧ ਬਦਲ ਜਾਂਦੀ ਹੈ ਸੰਸਾਰੀ ਬੁੱਧ ਨਹੀਂ ਰਹਿੰਦੀ ਫਿਰ ਕੀ ਹੁੰਦਾ ਸਿੱਧੀ ਪਾਈ ਜਨਮਾਂ ਦਾ ਭਰਮ ਦੂਰ ਹੋ ਗਿਆ ਸਿੱਧ ਪਾਈ ਹੋਰ ਕੀ ਹੈ ਲੈ ਕੇ ਜਨਮ ਹੈ ਨਾ ਕਿਸੇ ਮਰ ਇਹ ਸਮਝ ਫਿਰ ਆਈ ਹੈ ਆਪਣ ਚੱਲ ਆਵੇ ਕਰੇ ਆਵਣ ਜਾਵਣ ਵਿਸ਼ ਅੰਤਰਿਸ਼ਟ ਆਗਿਆ ਤਾਰੀ ਧਾਰੀ ਸਭ ਸ੍ਰਿਸ਼ਟ ਇਹ ਕਰ ਗਿਆ ਜਿਹਨੇ ਸਿੱਧ ਪਾਲੀ ਉਹਨੇ ਕਿਹਾ ਇਹ ਗੱਲ ਜਿਹਨੇ ਸਿੱਧ ਪਾਲੀ ਨਾ ਉਹਨੇ ਗੱਲ ਕਹੀ ਹੈ ਸਾਨੂੰ ਸਮਝਾਉਣ ਖਾਤਰ ਪਟਾਲੀ ਵੀ ਸਿੱਧ ਪਾਲੀ ਦਾ ਮਤਲਬ ਇਹ ਵੀ ਹੁਣ ਸਿੱਧੀ ਪਾਈ ਨਹੀਂ ਜਾ ਸਕਦੀ ਪੜ੍ਹਾਈ ਤਾਣੀ ਕਰਾਈ ਜਾਂਦੀ ਹੈ ਗ੍ਰੰਥ ਤਾਣੀ ਲਿਖੇ ਜਾਂਦੇ ਨੇ ਵੀ ਪਿਛਲੇ ਵੀ ਪੜ੍ਹ ਕੇ ਇਹੋ ਜਿਹੇ ਹੀ ਹੋ ਜਾਣਗੇ ਡਾਕਟਰ ਇੱਕ ਕਿਤਾਬਾਂ ਲਿਖ ਜਾਣੇ ਕਾਹਦੇ ਲਿਖਦੇ ਨੇ ਡਾਕਟਰ ਪਿੱਛੇ ਡਾਕਟਰ ਬਣ ਰਹੇ ਨੇ ਲੋਕ ਇਸ ਕਰਕੇ ਭਗਤ ਯੁੱਗ ਯੁੱਗ ਪੈਦਾ ਹੁੰਦੇ ਰਹੇ ਨੇ ਹੁੰਦੇ ਰਹਿਣਗੇ ਹਰ ਯੁੱਗ ਯੁੱਗ ਭਗਤ ਹੋ ਪਾਇਆ ਜਿਹੜੇ ਲੋਕ ਕਹਿੰਦੇ ਨੇ ਵੀ ਹੁਣ ਨਹੀਂ ਹੋ ਸਕਦਾ ਅਸਲ ਦੇ ਵਿੱਚ ਉਹ ਗੁਰਬਾਣੀ ਨੂੰ ਢਾਲ ਆ ਰਹੇ ਨੇ ਉਹ ਕਿਸੇ ਹੋਰ ਧਰਮ ਦਾ ਪ੍ਰਚਾਰ ਕਰ ਰਹੇ ਨੇ ਤੇ ਸਾਡਾ ਕਰ ਰਹੇ ਨੇ ਸਿੱਖਾਂ ਨੂੰ ਦੇਖਦੇ ਬਾਬਰੋ ਜਾਓ ਲੋਕਾਂ ਦੀ ਉਹ ਅਮਨ ਦੇ ਚੱਲੇ ਨੇ ਏਜੰਟ ਨਹੀਂ ਤੁਸੀਂ ਕਦੋਂ ਪੈਦਾ ਕਦੋਂ ਇਹ ਸਾਡੇ ਪਾਏ ਸੀਗੇ ਮਿਲੇ ਸੀ ਆ ਕੇ ਇਸ ਕੀ ਹੈ ਕੋਈ ਪ੍ਰਾਣੀ ਇਹ ਕੁਛ ਬੈਠੀ ਹੈ ਜਿਹੜੇ ਅਲਾਂਗੇ ਨਾਲ ਹੋ ਨਹੀਂ ਸਕਦਾ ਹਟਾ ਰਹੇ ਵੀ ਕੋਈ ਸਿੱਖੀ ਨੂੰ ਧਾਰੇ ਨਾ ਕਰੇ ਸਿੱਖ ਬਣ ਕੇ ਆ ਕੇ ਕਹਿ ਰਹੇ ਨੇ ਵੀ ਨਾ ਇਹ ਨਾ ਪਰਲਾ ਗੱਲਾਂ ਨਹੀਂ ਪੈਣਾ ਜਹਾਜ ਵੀ ਉੱਧਰ ਨੂੰ ਬੋਲ ਲਓ ਪਿੱਛੇ ਨੂੰ ਬੋਲੋ ਜਹਾਜ ਨੂੰ ਪਾਰ ਨਹੀਂ ਕੋਈ ਗਿਆ ਫਿਰ ਜਾ ਨਹੀਂ ਸਕਦਾ ਰੁਕ ਜਾਂਗੇ ਹਾਂ ਪਿੱਛੇ ਆ ਜਾਓ ਉਹ ਇਹ ਕਹਿ ਰਹੇ ਨੇ ਜਦੋਂ ਜਾਏ ਜਾ ਰਹੇ ਨਾ ਭਗ ਸਾਧਕ ਚਾਹੂ ਵਾਸਤੇ ਉਹਨੂੰ ਪਿੱਛੇ ਨੂੰ ਬੋਲ ਰਹੇ ਨੇ ਗੁਰਮਤ ਵਿਰੋਧੀ ਨਾ ਸੰਤ ਵੀ ਇਹੀ ਨੇ ਸਾਰੇ ਸੰਤ ਇਹ ਨੇ ਉਹਨੂੰ ਪਤਾ ਜੇ ਕੋਈ ਗਾਹਾਂ ਨਿਕਲ ਗਿਆ ਕਬੀਰ ਬਾਬੂ ਸਾਡੀ ਵੱਡੀ ਬੋਲ ਦੂ ਜੇ ਕੋਈ ਗਾਹਾਂ ਨਿਕਲ ਗਿਆ ਪਹਿਲਾਂ ਕਬੀਰ ਬਾਬੂ ਨਾ ਨਿਕਲੇ ਭੱਟਾ ਵਾਂਗੂ ਨਿਕਲ ਜੇ ਸੱਤੇ ਬਲਵਾਨ ਵਾਂਗੂ ਨਿਕਲ ਜਾਵੇ ਸੁੰਦਰ ਵਾਂਗੂ ਨਿਕਲ ਜਾਵੇ ਉਹ ਤਾਂ ਸਿੱਖੇ ਨੇ ਸੁੰਦਰ ਤਾਂ ਸਿੱਖ ਹੀ ਹੈ ਸੱਤਾ ਬਲਵਾਨ ਤਾਂ ਸਿੱਖੇ ਨੇ ਸੱਤਾ ਬਲਵਾਨ ਨੂੰ ਮੁਸਲਮਾਨ ਕਹਿਣਾ ਬੇਵਕੂਫੀ ਹੈ ਮੁਸਲਮਾਨ ਨਹੀਂ ਹੋਣ ਮੁਸਲਮਾਨ ਧਰਮ ਹੋਰ ਕੁਛ ਕਹਿੰਦਾ ਉਹ ਵੀ ਹੋਰ ਕਹਿੰਦੇ ਨੇ ਉਹ ਤਾਂ ਗੁਰਬਾਨ ਦੇ ਧਾਰ ਨਹੀਂ ਨੇ ਗੁਰਬਾਣੀ ਸਰੀਰ ਨੂੰ ਮੰਨਦੀ ਹੋਈ ਨਾ ਸਰੀਰ ਨੂੰ ਮੰਨਦੀ ਆ ਕਦੇ ਖਾਣ ਪਾਣ ਨੂੰ ਮੰਨਦੀ ਹੈ ਕੀ ਸੱਤਾ ਬਲਵਾਨ ਖਾਂਦਾ ਸੀ ਕੀ ਪੀਂਦਾ ਸੀ ਗੁਰਬਾਣੀ ਨੂੰ ਕੋਈ ਮਤਲਬ ਨਹੀਂ ਦੱਸ ਸੱਚਖੰਡ ਨੂੰ ਕੀ ਮਤਲਬ ਸੱਚਖੰਡ ਨੂੰ ਤਾਂ ਸੱਚਖੰਡ ਦੀ ਕਸੌਟੀ ਤੇ ਖਰਾ ਉਤਰਨਾ ਚਾਹੀਦਾ ਰਾਮ ਰਾਮ ਦੀ ਕਸੌਟੀ ਹੈ ਜਿਹੜਾ ਰਾਮ ਦੀ ਕਸੌਟੀ ਸਹਿ ਗਿਆ ਬਸ ਉਹ ਰਾਮ ਕਸੌਟੀ ਸੋਚਾ ਹੈ ਮਰ ਜੀਵਾ ਹੋਏ ਰਾਮ ਦੀ ਕਸੌਟੀ ਤੇ ਪੂਰਾ ਉਤਰਨਾ ਚਾਹੀਦਾ ਉਹ ਸਿੱਖ ਹੈ ਪਿੱਛੋਂ ਕਿੱਥੇ ਸੀ ਮੁਸਲਮਾਨ ਸੀ ਕੀ ਸੀ ਕੀ ਨਹੀਂ ਸਾਨੂੰ ਕੀ ਮਤਲਬ ਹੈ ਸਹੀ ਉਹਦਾ ਇੱਕ ਇਮਤਾਨ PCS ਦਾ ICS ਦਾ ਉਹ ਕਲੀਅਰ ਕਰਨਾ ਚਾਹੀਦਾ ਉਹਨੂੰ ਕੀ ਬੰਗਾਲੀ ਹੈ ਪੰਜਾਬੀ ਹੈ ਕੀ ਮਤਲਬ ਹੈ ਇਸ ਗੱਲ ਦਾ ਉਹ ਯੂਪੀ ਦਾ ਬਿਹਾਰੀ ਹੈ ਮਹਾਰਾਸ਼ਟਰ ਦਾ ਹੈ ਕੀ ਮਤਲਬ ਹੈ ਇਸ ਗੱਲ ਦਾ ਉਹ ਪੇਪਰ ਕਲੀਅਰ ਕਰ ਲਵੇ ਉਹ ਜਿਹੜਾ ਟੌਪ ਤੇ ਜਾਊਗਾ ਪੇਪਰਾਂ ਦਾ ਕੰਮ ਚਲਿਆ ਜਾਵੇ ਬਸ ਠੀਕ ਹੈ ਉਹ ਕਲੀਅਰ ਕਰਨ ਵਾਲਿਆਂ ਨੂੰ ਥੋੜ੍ਹੀ ਮਿਲਦੀ ਹੈ ਉਹ ਗਾਹਾਂ ਦੇ ਜੰਮ ਲੈ ਬੰਦੇ ਟੌਪ ਵਾਲਿਆਂ ਨੂੰ ਜਾਂਦਾ 60% ਜਿਹੜਾ ਲੈ ਜੇ ਨਾ ਉਹ ਪਾਸ ਹੈ ਇੱਥੇ ਪ੍ਰਲੋਕ ਜੋੜੀ ਜਾਊਗਾ ਹਾਂਜੀ
ਜੀਵਤ ਸੁਣ ਸੁਭਾਣਿਆ ਗੁਰਸਾਖੀ ਜਾਗੀ
ਜੀਵਤ ਸੁਣ ਸੁਭਾਣਿਆ ਉਹ ਆਦਮੀ ਜਿਹਦੀ ਜਨਮ ਦਾ ਭਰਮ ਚਲਾ ਗਿਆ ਜਿਉਂਦਾ ਹੀ ਸੁਣ ਸੁਭਾ ਜਾਂਦਾ ਜਿਉਂਦਾ ਹੀ ਮਰ ਜਾਂਦਾ ਉਹ ਸੁਣ ਦਾ ਮਤਲਬ ਹੈ ਗੁਰੂ ਦਾ ਜਿਉਂਦਾ ਹੀ ਮਾਇਆ ਦਾ ਜਿਹੜਾ ਹੈ ਨਾ ਇੱਛਾ ਮਾਇਆ ਦੀ ਇੱਛਾ ਹੈ ਮਾਇਆ ਦੀ ਭੁੱਖ ਹੈ ਜਿਉਂਦੇ ਉਹਦੀ ਮਰ ਜਾਂਦੀ ਹੈ ਮਾਇਆ ਦੀ ਭੁੱਖ ਮਰਦਾ ਰਾਜ ਮਰਦ ਮਾਇਆ ਦੀ ਭੁੱਖ ਉਹਦੀ ਮਰ ਜਾਂਦੀ ਹੈ ਉਹਨੂੰ ਪਤਾ ਮਾਇਆ ਦੀ ਭੁੱਖ ਜਿਹੜੀ ਹੈਗੀ ਹੈ ਮਨ ਵਾਸਤੇ ਭੁੱਖ ਪੈਦਾ ਕਰਨੀ ਮਾਇਆ ਦੀ ਇਹ ਗਲਤ ਹੈ ਸਰੀਰ ਦੀ ਲੋੜ ਹੈ ਮਾਇਆ ਦੀ ਲੋੜ ਹੈ ਭੁੱਖ ਨਹੀਂ ਹੋਣੀ ਚਾਹੀਦੀ ਜੇ ਭੁੱਖ ਹੋ ਗਈ ਤਾਂ ਭੁੱਖ ਦਾ ਰਾਜ ਕੋਈ ਨਹੀਂ ਹੈ, ਲੋੜ ਦਾ ਰਾਜ ਹੈ, ਭੁੱਖ ਦਾ ਰਾਜ ਨਹੀਂ ਕੋਈ ਹੈ। ਉੱਥੇ ਜਿੰਨੀ ਮਰਜ਼ੀ ਇਕੱਠੀ ਕਰੀ ਜਾਓ ਵਧੀ ਜਾਊਗੀ। ਮਾਇਆ ਦੀ ਲੋੜ ਤਾਂ ਹੈ, ਗੁਰਬਾਣੀ ਮਾਇਆ ਦੀ ਲੋੜ ਨੂੰ ਇਨਕਾਰਦੀ ਨਹੀਂ, ਭੁੱਖ ਨੂੰ ਚਿਲਕਾਰਦੀ,
ਭੁੱਖਿਆ ਭੁੱਖ ਨੂੰ
ਭੁੱਖਿਆ ਭੁੱਖ ਦਾ ਉਤਰਦੀ ਨਹੀਂ, ਭੁੱਖਿਆ ਭੁੱਖ ਨਾ ਉਤਰੇ। ਸਾਰੇ ਪਦਾਰਥ ਜਮੀ ਜੇ ਹਾਸਲ ਕਰ ਲੈ ਤਾਂ ਵੀ ਭੁੱਖ ਨਹੀਂ ਉਤਰਦੀ, ਤੇ ਸੰਭਵ ਨਹੀਂ ਸਾਰੇ ਪਦਾਰਥ ਕੋਈ ਹਾਸਲ ਕਰ ਲੈ, ਇਹ ਸੰਭਵ ਹੈ ਨਹੀਂ। ਇਹ ਆਪਣਾ ਭੁੱਖ ਉਤਰੇ ਨਹੀਂ ਸਕਦੀ, ਭੁੱਖ ਦਾ ਕੋਈ ਰਾਜ ਨਹੀਂ। ਹੁਣ ਭੁੱਖ ਸਾਰਿਆਂ ਨੇ ਉਤਰ ਹੋਇਆ ਦੀ ਬਸ ਆਹੀ ਜਿਹੜੀ ਗੱਲ ਹੈ, ਇੱਥੋਂ ਹੀ ਗੱਲ ਵਿਗੜਦੀ ਹੈ। ਅਸੀਂ ਲੋੜ ਨੂੰ ਭੁੱਖ ਬਣਾ ਲਿਆ, ਲੋੜ ਨੂੰ ਲੋੜ ਲੈਣ ਦੇਣ, ਅਸੀਂ ਲੋੜ ਸੀਮਤ ਹੁੰਦੀ ਹੈ, ਉਹ ਲੋੜ ਵੀ ਸਰੀਰ ਦੀ ਹੈ ਨਾ, ਸਰੀਰ ਦੀ ਲੋੜ ਹੈ।
ਕਾਸ਼ੀ ਦੇ ਤੁਰ ਉੱਠੇ ਤੁਰੂ ਕਾਸ਼ੀ ਜਾਈ, ਕਾਸ਼ੀ ਫੁੱਟੀ ਪੰਡਦਾ ਤੁਰੂ ਕਹਾਂ ਸਵਾਈ।
ਕਾਸ਼ੀ ਤੇ ਤੁਰ ਰੁਕ ਗਿਆ, ਹੁਣ ਇਹਨਾਂ ਨੇ ਕਾਸ਼ੀ ਸ਼ਹਿਰ ਦਾ ਨਾਂ ਰੱਖ ਲਿਆ। ਉਹ ਕਹਿੰਦਾ ਬਈ ਤੁਸੀਂ ਕਹਿੰਦੇ ਵੀ ਕਾਸ਼ੀ ਤੋਂ ਜੋ ਧਰਮ ਪੈਦਾ ਹੁੰਦੀ ਹੈ, ਕਾਸ਼ੀ ਤੋਂ ਜੋ ਧਰਮ ਦਾ ਪ੍ਰਚਾਰ ਹੁੰਦਾ ਹੈ, ਤੁਹਾਡੇ ਹੈ ਜੋ ਕਾਸ਼ੀ ਤੋਂ ਆਰਾਮ ਹੁੰਦਾ ਹੈ, ਧਰਮ ਬਾਰੇ ਫਰਮਾਨ ਜਾਰੀ ਹੁੰਦੇ ਨੇ, ਉਹ ਕਾਸ਼ੀ ਚ ਹੁੰਦੇ। ਧਰਮ ਕੀ ਹੈ ਅਸਲ ਦੇ ਵਿੱਚ? ਤੁਸੀਂ ਨਕਲੀ ਕਾਸ਼ੀ ਬਣਾ ਲਈ ਚਾਹੇ ਨਾ ਬਣਾ ਲਈ, ਕਾਸ਼ੀ ਨੂੰ ਤਾਂ ਇਨਕਾਰ ਇਸ ਕਰਕੇ ਕਰਦਾ ਨਾ, ਫਿਰ ਇਹਨੂੰ ਸ਼ਿਰਕੀ ਪੂਰੀ ਕਹਿੰਦਾ ਤੁਸੀਂ ਕਾਸ਼ੀ ਨੂੰ। ਸ਼ਿਰਕੀ ਪੂਰੀ ਉਹ ਹੁੰਦੀ ਹੈ ਜਿੱਥੇ ਸਾਰਬੁੱਧ ਬਸਦੀ ਹੈ, ਕਿਉਂਕਿ ਰੱਬ ਇਸ ਗੱਲ ਨੂੰ ਕਹਿੰਦਾ। ਉਹ ਜਿਹੜੀ ਸਾਰਬੁੱਧ ਦੀ ਧੁਰ ਕਾਸ਼ੀ ਤੋਂ ਪਹਿਲਾਂ ਹੁੰਦੀ ਹੈ, ਮੈਂ ਵੀ ਮੰਨਦਾ, ਪਰ ਫਿਰ ਉਹ ਆਕਾਸ਼ਬਾਣੀ ਕਹਿੰਦੇ ਕਹਿ ਦਿਓ ਤੁਸੀਂ। ਇੱਕ ਪਾਸੇ ਕਾਸ਼ੀ ਹੈ, ਇੱਕ ਪਾਸੇ ਆਕਾਸ਼ ਹੈ। ਆਕਾਸ਼ ਕਾਸ਼ੀ ਦਾ ਉਲਟਾ ਉਲਟਾ ਲੱਗਿਆ ਹੋਇਆ, ਕਾਸ਼ੀ ਦਾ ਨੈਗੇਟਿਵ ਆਕਾਸ਼ ਹੈ। ਇੱਕ ਪਾਸੇ ਕਹਿੰਦੇ ਕਾਸ਼ੀ ਦੇ ਧੁਰ ਪੈਦਾ ਹੁੰਦੀ ਹੈ, ਇੱਕ ਪਾਸੇ ਕਹਿੰਦੇ ਆਕਾਸ਼ਬਾਣੀ ਹੋਈ ਹੈ। ਦੋਵਾਂ ਗੱਲਾਂ ਦੇ ਵਿੱਚ ਵਿਰੋਧਾ ਭਾਸ ਹੈ ਤੁਹਾਡੇ। ਕਾਸ਼ੀ ਦੇ ਧੁਰ ਨੂੰ ਭਜਾਇਆ ਗੁਰਮੰਤ ਬੁਲਦੀ ਹੈ, ਆਕਾਸ਼ਬਾਣੀ ਨੂੰ ਗੁਰਮੰਤ ਨਹੀਂ ਬੁਲਦੀ। ਆਕਾਸ਼ ਤਾਂ ਬਾਹਰ ਹੈ, ਬਾਹਰੋਂ ਕੋਈ ਆਵਾਜ਼ ਨਹੀਂ ਆਉਂਦੀ, ਜੋਗੀ ਆਵਾਜ਼ ਜੁੜਿਆ ਹੈ। ਸ਼ਿਵਜੀ ਜੋਗੀ ਦਾ ਚੇਲਾ, ਜੋਗੀ ਸ਼ਿਵਜੀ ਦਾ ਸ਼ਿਵ ਰੂਪ ਹੀ ਹੈ, ਚੇਲਾ ਖਾਦਾ ਹੈ, ਚੇਲਾ ਗੁਰੂ ਰੂਪ ਨਹੀਂ ਹੁੰਦੇ ਉੱਥੇ ਮਰੀ, ਉਹ ਵੀ ਸ਼ਿਵ ਰੂਪ ਬਣਦੇ ਨੇ ਆਪਣੇ ਆਪ ਨੂੰ। ਅਗਰ ਚੇਲਾ ਗੁਰੂ ਸ਼ਿਵ ਨਹੀਂ ਬਣਦੇ, ਸ਼ਿਵਜੀ ਚੇਲੇ ਨਹੀਂ ਬਣਿਆ ਜਾਂਦਾ ਉਹਨਾਂ ਨੂੰ, ਬਿਲਕੁਲ ਵੀ ਜੋਗੀ ਸ਼ਿਵਜੀ ਦੇ ਚੇਲੇ ਨਹੀਂ ਕਹੁੰਦੇ। ਚੇਲੇ ਵਾਲਾ ਰਿਵਾਜ ਤਾਂ ਪੰਡਿਤ ਚ ਹੈ, ਚੇਲੇ ਦਾ ਰਿਵਾਜ ਤਾਂ ਵਿਸ਼ਨੂੰ ਚ, ਪੰਡਿਤ ਚੋਂ ਨਹੀਂ ਹੈ। ਬ੍ਰਾਹਮਣ ਚ ਨਹੀਂ ਚੇਲੇ ਦਾ ਰਿਵਾਜ ਦੇਖੋ, ਨਾ ਬ੍ਰਾਹਮਣ ਚ ਨਾ ਸ਼ਿਵਜੀ ਚ, ਦੋਵਾਂ ਦੇ ਵਿੱਚ ਗੱਦੀ ਨਹੀਂ ਹੁੰਦੀ, ਦੋਵਾਂ ਚ ਗੱਦੀ ਨਹੀਂ ਹੁੰਦੀ ਬਿਲਕੁਲ ਵੀ। ਸਾਡੇ ਗੱਦੀ ਪਤਾ ਨਹੀਂ ਕਿੱਥੋਂ ਬਣਾ ਲਈ, ਗੱਦੀ ਹੁੰਦੀ ਹੈ ਰਾਜੇ ਦੀ, ਜਿਹਦਾ ਰਾਜ ਕਰਨਾ ਉਹਦੀ ਗੱਦੀ ਹੁੰਦੀ ਹੈ ਨਾ, ਉਹਦਾ ਵਾਰਸ ਹੁੰਦਾ। ਇੱਥੇ ਬ੍ਰਹਮਾ ਜਦ ਇੱਧਰੋਂ ਬ੍ਰਹਮ ਗਿਆਨ ਤੋਂ ਹਟ ਕੇ ਜੁੜ ਗਿਆ ਨਾ ਇਹਦੇ ਨਾਲ ਵਿਸ਼ਨੂੰ ਨਾਲ, ਜਦੋਂ ਇਹਦੇ ਚਾਰ ਚੇਲੇ ਹੋਏ, ਚਾਰਾਂ ਨੇ ਚਾਰ ਧਰਮ ਬਣਾਏ ਨੇ, ਚਾਰੇ ਬ੍ਰਹਮ ਗਿਆਨ ਦੇ ਵੱਖਰੇ ਵੱਖਰੇ। ਜਦੋਂ ਪੰਡਿਤ ਬ੍ਰਹਮ ਗਿਆਨ ਤੋਂ ਹਟ ਕੇ ਬ੍ਰਹਮ ਗਿਆਨ ਵੱਲ ਪੈ ਗਿਆ, ਫਿਰ ਗੱਦੀ ਸ਼ੁਰੂ ਹੋਈ ਹੈ। ਉਹ ਸ੍ਰੀ ਚੰਦ ਨੇ ਗੱਦੀ ਸ਼ੁਰੂ ਕੀਤੀ ਹੈ ਸਾਡੇ ਸ੍ਰੀ ਚੰਦ ਦੇ ਪ੍ਰਚਾਰ ਨਾਲ। ਜੇ ਗੱਦੀ ਹੁੰਦੀ ਤਾਂ ਲੈਣਾ ਨਾਨਕ ਨਹੀਂ ਕਹਿ ਸਕਦਾ ਆਪਣੇ ਆਪ ਨੂੰ, ਗੱਦੀ ਕਾਹਦੀ ਹੋ ਗਈ? ਇਸੇ ਗੱਲ ਦਾ ਖੁਲਾਸਾ ਦਸਮ ਪਾਤਸ਼ਾਹ ਨੇ ਕੀਤਾ, ਸ੍ਰੀ ਨਾਨਕ ਅੰਗਦ ਕਰ ਜਾਣਾ, ਸ੍ਰੀ ਨਾਨਕ ਨੂੰ ਅੰਗਦ ਨੂੰ ਸ੍ਰੀ ਨਾਨਕ ਕਰਕੇ ਹੀ ਕੋਈ ਗੱਲ ਹੈ, ਦੋਵੇਂ ਫਰਕ ਨਹੀਂ। ਸ੍ਰੀ ਨਾਨਕ ਅੰਗਦ ਕਰ, ਸ੍ਰੀ ਨਾਨਕ ਨੂੰ ਅੰਗਦ ਦੇ ਰੂਪ ਚ ਵਿੱਚ, ਅੰਗਦ ਨਾਨਕ ਇੱਕੋ ਹੀ ਨੇ, ਦੋ ਨਹੀਂ ਹਨ। ਜੇ ਦੋ ਨਹੀਂ ਫਿਰ ਗੱਦੀ ਨਹੀਂ। ਅੰਗਦ ਅਮਰਦਾਸ ਪਹਿਚਾਨੋ, ਅੰਗਦ ਨੂੰ ਅਮਰਦਾਸ ਵਿੱਚੋਂ ਪਛਾਣਿਆ, ਵੀ ਅੰਗਦ ਫਰਕ ਨਾ ਰਿਹਾ ਤੈਨੂੰ ਦਾ, ਇੱਕੋ ਹੋ ਗਈ, ਤੂੰ ਗੱਦੀ ਨਹੀਂ ਕਰੇਗੀ। ਜਿਹਨੇ ਜਾਣਿਆ ਤੇਰੇ ਸਿੱਧ ਪਾਈ, ਜਿਹਨੇ ਇਹ ਗੱਲ ਸਮਝ ਲਈ ਨਾ, ਉਹਨੂੰ ਸਮਝੋ, ਇਹਦੀ ਸਮਝ ਆਊਗੀ, ਗੱਲਾਂ ਕਿਸੇ ਨੂੰ ਸਮਝ ਨਹੀਂ ਹੋਣੀ। ਜਿਹਨੇ ਜਾਣਿਆ ਤੇਰੀ ਸਿੱਧ ਪਾਈ, ਬਿਨਾਂ ਸਮਝੇ ਸੋ ਜਵਾਬ ਨੂੰ ਆਈ। ਇਹ ਭੇਦ ਨੂੰ ਜਿਹਨਾਂ ਨਹੀਂ ਜਾਣਿਆ ਉਹਨੂੰ ਗੁਰਮੁਖ ਦਾ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਕਿਹਾ ਵੀ ਤਿੰਨਾਂ ਦਾ ਜਦ ਸਮਾਂ ਆਇਆ ਵਰਦਾਨ ਦਾ ਉਹ ਦਿੱਤੀ। ਅਸਲ ਦੇ ਵਿੱਚ ਪੂਰੇ ਪ੍ਰਸੰਗ ਚ ਕੱਟਿਆ ਕੀ ਹੋਇਆ, ਗੱਡੀ ਕੱਟੀ ਹੋਈ ਹੈ। ਗੱਡੀ ਹੁੰਦੀ ਹੈ ਨੀ ਸਾਡੇ, ਗੱਡੀ ਕਿਹਦੀ ਆ ਰਹੀ, ਗੱਡੀ ਹੁੰਦੀ ਹੈ ਕਿਸੇ ਅਧਿਕਾਰੀ ਦੀ। ਦਾਸ ਦੀ ਗੱਡੀ ਨਹੀਂ ਹੁੰਦੀ, ਉਹਦਾ ਦਾਸ ਹੈ ਉਹਦੀ ਜਗ੍ਹਾ ਲੈਂਦਾ। ਉਹ ਦਾਸ ਦੀ ਜਗ੍ਹਾ ਦਾਸ ਬਣਿਆ, ਗੱਡੀ ਹੋਈ ਸਰਕਾਰ ਛੱਡ ਕੇ ਤਾਂ ਦਾਸ ਹੋਣੇ, ਉਹ ਕਹਿੰਦੇ ਗੱਡੀ ਹੋਈ। ਉਹ ਥੱਲੇ ਨੂੰ ਆਇਆ ਦੀਵਾ ਹੋਇਆ, ਉਹ ਕਹਿੰਦੇ ਗੱਡੀ, ਗੱਡੀ ਵਾਲਾ ਉੱਚਾ ਹੁੰਦਾ ਹੁੰਦਾ, ਗੱਡੀ ਵਾਲਾ ਉੱਚਾ ਹੁੰਦਾ ਹੁੰਦਾ, ਉਹਦਾ ਦਾਸ ਹੋਇਆ ਨਾਇਕ ਦਾਸ ਹੈ, ਫਿਰ ਅਬਦੁਲ ਦਾਸ ਹੈ, ਅਮਰਦਾਸ ਦਾਸ ਹੈ। ਦੇਖੋ ਅਮਰਦੇਵ ਤੋਂ ਅਮਰਦਾਸ ਹੋਣਾ ਹੈ, ਅਮਰਦੇਵ ਉੱਚਾ ਲਵਲ ਹੈ, ਦੇਵ ਉਹ ਵੱਡਾ ਹੁੰਦਾ ਹੈ, ਦੇਵਤਾ ਮਾਨਸ ਜਿਹੜੇ ਮਾਨਸ ਦੇ ਦੇਵਤੇ ਭਗਵਾਨ ਛੋਟਾ ਦੇਵਤਾ ਵੱਡਾ, ਦੇਵਤੇ ਦਾਸ ਬਣੇ, ਅਮਰਦੇਵ ਤੋਂ ਅਮਰਦਾਸ ਨੂੰ ਰੱਖੇ, ਜੇਠਾ ਵੱਡਾ ਹੁੰਦਾ ਰਾਮਦਾਸ ਰੱਖੇ, ਨੌ ਬਦਲੇ ਨੇ ਓਂਕਾਰ ਦੇ ਫਰੀ ਪ੍ਰਤੀਕ ਨੇ ਲੋਕ, ਪਹਿਲੇ ਪਹਿਲੇ ਕਿਉਂ ਨੇ ਜਿਹਨੂੰ ਇਹਨਾਂ ਗੱਲਾਂ ਨਹੀਂ ਪਤਾ ਉਹਨਾਂ ਨੂੰ ਗੁਰਬਾਣੀ ਨੂੰ ਕੀ ਅਰਥ ਲੂਗਾ। ਭਾਈ ਇੱਕ ਚਪੜਾਸੀ ਹੈਗਾ ਦਾਸ, ਚਪੜਾਸੀ ਦਾਸ ਹੁੰਦਾ, ਚਪੜਾਸੀ ਦੀ ਕੋਈ ਗੱਡੀ ਹੁੰਦੀ ਹੈ, ਪਰ ਚਪੜਾਸੀ ਦੀ ਤਾਂ ਨੌਕਰੀ ਹੁੰਦੀ ਹੈ। ਲਾਲਾ ਨੌਕਰੀ ਦਾ ਮਤਲਬ ਕੀ ਹੁੰਦਾ, ਨੌਕਰ ਕਿਹਨੂੰ ਕਹਿੰਦੇ ਨੇ, ਨੌਕਰ ਲਾਉਣ ਲਗਾਉਂਦਾ, ਨਵ ਕਰੀ ਚੁੱਪ ਕੇ ਰਹਿਣਾ, ਦੀਵਾ ਹੋ ਕੇ ਰਹਿਣਾ, ਨਵ ਦਾ ਮਤਲਬ ਚੁੱਪ ਜਾਣਾ, ਨਵ ਦਾ ਮਤਲਬ ਆਕਾਸ਼ ਆਕਾਸ਼ ਚੁੱਕਿਆ ਹੋਇਆ ਗੱਲ, ਦੇਖੋ ਨਾ ਉੱਚਾ ਲੱਗਦਾ ਨਾ ਚੁੱਪ ਕੇ ਨਾਲ ਲੱਗਿਆ ਜਮੀਨ ਤੇ, ਨਵ ਦਾ ਮਤਲਬ ਨੀਵਾ ਹੋਣ, ਨਵ ਕਰੀ ਨੀਵਾ ਹੋ ਕੇ ਰਹਿਣ, ਨਿਮ ਕੇ ਚੱਲਣ, ਨਵ ਕਰੀ ਹਮੇਸ਼ਾ ਚੁੱਪ ਕੇ ਹੀ ਰਹਿਣ। ਕੀਤਾ ਰਾਮ ਥੱਲੇ ਹੈ, ਉਹਦਾ ਲਾੜਾ ਬੋਲਾ ਬਣਿਆ, ਉਹਨੇ ਤਾਂ ਆਪਣਾ ਆਪ ਵੇਚਦਾ, ਤੁਸੀਂ ਕਹਿੰਦੇ ਗੱਡੀ ਦੇਤੀ, ਗੱਡੀ ਕਦੀ ਦੇਤੀ, ਕਦੀ ਗੱਡੀ ਦੇਤੀ, ਉਹ ਗੱਲ ਅਲੱਗ ਹੈ। ਤੇਰੇ ਉਦਾਸ ਹੈ ਸੰਸਾਰੀ ਦੌਲਤ ਵਾਲੇ ਪੈ ਦੀ, ਸੰਸਾਰੀ ਕੋਈ ਪਾਵਰ ਹੈ ਦੀ, ਸੰਸਾਰੀ ਕੋਈ
ਕਾਸ਼ੀ ਦੇ ਤੂੰ ਰੁਪਈਏ ਤੁਹਾਨੂੰ ਕਾਸ਼ੀ ਜਾਈ, ਕਾਸ਼ੀ ਫੁੱਟੀ ਪੰਡਤਾ ਤੁਹਾਨੂੰ ਕਹਾਂ ਸਮਾਈ।
ਹੁਣ ਕਾਸ਼ੀ ਔਰ ਆਕਾਸ਼ ਦੋ ਚੀਜ਼ਾਂ ਹੋ ਗਈਆਂ, ਠੀਕ ਹੈ। ਕਾਸ਼ੀ ਨੇ ਤਾਂ ਰੂਪ ਦੇ ਪੈਦਾ ਹੁੰਦੀ, ਕਾਸ਼ੀ ਕਹਿੰਦੇ ਫਿਰਦੇ ਨੂੰ, ਜਿੱਥੇ ਕਾਸ਼ੀ ਹੈ ਉੱਥੇ ਮਾਇਆ ਨਹੀਂ ਹੁੰਦੀ, ਜਿੱਥੇ ਮਾਇਆ ਉੱਥੇ ਕਾਸ਼ੀ ਨਹੀਂ ਹੁੰਦੀ। ਉਹ ਠੋਸ ਹੈ, ਪੁਲਾੜ ਹੀ ਹੈ, ਆ ਪੁਲਾੜ ਹੈ, ਇਹਨੂੰ ਪੁਲਾੜ ਬਣਦੇ ਹਾਂ ਅਸੀਂ, ਪੁਲਾੜ ਬਣਦੇ ਨਾ ਇਹਨੂੰ, ਉਹ ਪੌਣ ਨਹੀਂ ਹੁੰਦੀ ਉਹਦੇ, ਹਵਾ ਨਹੀਂ ਹੁੰਦੀ, ਆਕਾਸ਼ ਨਹੀਂ ਹੁੰਦਾ ਉੱਥੇ, ਇਹ ਆਕਾਸ਼ ਹੈ, ਖਾਲੀ ਕੀਤੀ ਹੈ ਕਾਸ਼ੀ, ਕੁਛ ਕਾਸ਼ ਜਿੱਥੇ ਭਰ ਸਕਦਾ ਹੈ ਉਹਨਾਂ ਥੋੜ੍ਹੀ ਆਕਾਸ਼ ਹੈ, ਜਿੱਥੇ ਸੁੱਖ ਸਕਦਾ ਉੱਥੇ ਆਕਾਸ਼ ਨਹੀਂ ਹੈ, ਉੱਥੇ ਆਕਾਸ਼ ਅੰਦਰ ਪੀਤਾ ਹੋਇਆ ਉਹਦਾ, ਆਕਾਸ਼ ਵਿੱਚ ਉਹਦੇ ਸਮਾਇਆ ਹੋਇਆ, ਇੱਥੇ ਸਭ ਕੁਝ ਆਕਾਸ਼ ਚ ਹੈ, ਇੱਥੇ ਸਭ ਕੁਝ ਆਕਾਸ਼ ਵਿੱਚ ਹੈ, ਉੱਥੇ ਆਕਾਸ਼ ਵੀ ਉਹਦੇ ਵਿੱਚ ਹੈ, ਵੀ ਅੰਬਰ ਉਹਨਾਂ ਨੂੰ ਤਾਂ ਹੀ ਹੈ, ਅੰਬਰ ਪੀ ਰੱਖਿਆ ਉਹਨੇ, ਜਿੱਥੇ ਅੰਬਰ ਪੀ ਰੱਖਿਆ ਠੋਸ ਹੈ ਨਾ ਮਤਲਬ, ਉੱਥੇ ਕਾਸ਼ੀ ਹੈ, ਕਿਉਂਕਿ ਅੰਬਰ ਕਿਸੇ ਚੀਜ਼ ਚ ਸਮਾਇਆ ਹੋਇਆ, ਇੱਥੇ ਅੰਬਰ ਅਲੱਗ ਖੜਾ ਹੈ, ਸਭ ਕੋਲ ਭੁਗਦਾ ਪਰ ਨਜ਼ਰ ਆਉਂਦਾ, ਆਕਾਸ਼ ਖੜਾ, ਆਕਾਸ਼ ਨਹੀਂ ਕਦੇ ਜਾਂਦਾ, ਉੱਪਰ ਨਹੀਂ ਕਦੇ ਜਾ ਰਿਹਾ, ਉੱਪਰ ਖੜਾ, ਉੱਪਰ ਰੁਕਿਆ ਹੋਇਆ ਕਰਕੇ ਸਭ ਕੁਝ ਭੁਗਦਾ ਲੱਗਦਾ। ਇਸ ਕਰਕੇ ਪੁੱਛਿਆ ਸੀ ਇੱਕ ਵੀਰ ਨੇ, ਕੌਰ ਪੰਡਿਆ ਅੰਬਰ ਕਾਸੋਂ ਲੱਗਾ, ਉੱਪਰ ਕਿਹਨਾਂ ਲੱਗਿਆ, ਉੱਪਰ ਬਾਹਰ ਲਾ ਉਹਦਾ ਫੜਿਆ ਹੋਇਆ, ਉੱਪਰ ਇੱਕੋ ਹੀ ਹੈ, ਆ ਖੜਾ ਇਹ ਬਾਹਰੋਂ ਸਾਰਾ ਫੜਿਆ ਹੋਇਆ ਹੈ, ਤਾਂ ਇਹਨਾਂ ਦਾ ਤਣਿਆ ਖੜਾ ਨਾ ਉੱਪਰ, ਕਾਸੋਂ ਲਾਗਾ ਪੁੱਛ ਲਿਆ, ਸਵਾਲ ਜਵਾਬ ਨਹੀਂ ਦਿੱਤਾ ਹੈਗਾ, ਜਵਾਬ ਨਹੀਂ ਦਿੱਤਾ, ਕਾਸੋਂ ਲਾਗਾ ਪੁੱਛ ਲਿਆ, ਸਵਾਲ ਹੀ ਪੁੱਛਿਆ, ਗੌਰ ਹੈ ਪੰਡਿਆ ਅੰਬਰ ਕਾਸ਼ਿਪ ਲਾਗਾ ਕਾਸ਼ੀ ਦਾ ਤੋਂ ਰੁੱਬ ਗਿਆ ਕਹਿੰਦੇ ਤੁਹਾਨੂੰ ਹਿਰਦੇ ਚੋਂ ਪੈਦਾ ਹੁੰਦੀ ਹੈ ਜੋ ਵੀ ਆਪਾਂ ਬੋਲਦੇ ਹਾਂ ਹਿਰਦੇ ਚੋਂ ਪੈਦਾ ਹੁੰਦੀ ਹੈ ਆਕਾਸ਼ ਚੋਂ ਨੀ ਪੈਦਾ ਹੁੰਦੀ ਆਪਣੇ ਹਿਰਦੇ ਚੋਂ ਤੁਹਾਨੂੰ ਪੈਦਾ ਹੁੰਦੀ ਹੈ ਬਾਹਰੋਂ ਕਿੱਥੋਂ ਆਜੂਗੀ ਜਿਹੜੀ ਪਰਾਵਾਣੀ ਆ ਬਾਹਰੋਂ ਉਲਦੇ ਨੇ ਆਈ ਹੋਈ ਇੱਥੇ ਚਾਰ ਬਾਣੀਆਂ ਦਾ ਖੁਲਾਸਾ ਹੋ ਗਿਆ ਹੁਣ ਤੇ ਬਾਣੀ ਦਾ ਹਿਰਦੇ ਪੈਦਾ ਹੁੰਦੀ ਹੈ ਹਿਰਦੇ ਚੋਂ ਤੁਸੀਂ ਪਰਾਵਾਣੀ ਬਾਹਰੋਂ ਉਲਦੇ ਹੋ ਪਹਿਲਾਂ ਹਿਰਦੇ ਲੋਕ ਫੁੱਲਾਂ ਸਾਡੇ ਉੜਦਾ ਬੋਲਣ ਦਾ ਤਾਂ ਬੋਲਦੇ ਨੇ ਅਸੀਂ ਜਿਹੜੀ ਬਾਣੀ ਬੋਲੀ ਉਹ ਨਹੀਂ ਅਸੀਂ ਉਹ ਪਰਾਵਾਣੀ ਹੈ ਪਰਾਵਾਣੀ ਬਣਦੀ ਨਾ ਤੇ ਬਾਹਰੋਂ ਕਿੱਥੋਂ ਆਈ ਫਿਰ ਬਾਹਰੋਂ ਕਿਹਨਾਂ ਬੋਲੀ ਬਾਹਰ ਤਾਂ ਕੁਛ ਆਈ ਨਹੀਂ ਮਾਇਆ ਹੀ ਮਾਇਆ ਬਾਹਰ ਬਾਹਰ ਟੋਲਿਆ ਫਿਰ ਜੇ ਸੁਣਦੀ ਹੈ ਸਾਨੂੰ ਸਾਜਣਾ ਦੀ ਆਵਾਜ਼ ਉਹ ਵੀ ਹਿਰਦੇ ਚੋਂ ਸੁਣਨੀ ਆ ਬਾਹਰੋਂ ਨਹੀਂ ਸੁਣਨੀ ਹੈ ਜੀ ਉਹ ਜੇ ਬਾਹਰੋਂ ਸੁਣਨਾ ਨਾ ਕਰਨਾ ਫਿਰ ਸਾਨੂੰ ਜਿਹੜੀ ਗੱਲ ਬਾਹਰੋਂ ਸੁਣਨਾ ਨਾ ਕਰਨਾ ਫਿਰ ਸੁਣ ਜੇ ਕਰਾਂ ਤੋਂ ਬਿਨਾਂ ਸੁਣਨੀ ਹੈ ਤਾਂ ਅੰਦਰੋਂ ਸੁਣੀ ਜਾਊਗੀ ਬਾਹਰੋਂ ਵੀ ਸੁਣਦੀ ਆ ਇਸ ਕਰਕੇ ਜਿਹੜੀ ਪੰਡਤ ਦੀ ਬਾਹਰ ਪਾੜੀ ਹੋਈ ਸੀ ਉਹ ਰੁੜੀ ਕਰ ਰਿਹਾ ਕਿਹੜਾ ਬਣ ਰਿਹਾ ਬੱਬਲ ਭੂਸਾ ਪਾਇਆ ਸੀ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਉਹ ਚੋਰੀ ਫੜ ਲਈ ਕਬੀਰ ਨੇ ਭਗਤਾਂ ਨੇ ਚੋਰੀ ਫੜ ਕੇ ਦੱਸੀ ਹੋਈ ਹੈ ਜਦ ਬੇਦ ਤੋਂ ਅਲੱਗ ਸਿਮਰ ਤੇ ਸ਼ਾਸਤਰ ਬਣਾ ਕੇ ਬਾਜ ਪਾੜ ਨਹੀਂ ਨਾ ਬਣ ਸਕਦੇ ਬਾਹਰ ਨਾ ਜੋੜ ਕੇ ਅੰਦਰਲੀ ਗੱਲ ਛੱਡ ਕੇ ਅੰਦਰਲੀ ਗੱਲ ਛੱਡ ਕੇ ਬਾਹਰ ਜੋੜ ਤੇ ਬਣਾਇਆ ਸੀ ਬਾਜ ਕੀ ਹੈ ਬਾਜ ਦਾ ਸਭ ਜੋ ਦੀਸੇ ਸੋ ਹੋਇਆ ਬਾਜ ਦਾ ਜੋ ਦਿਖਾਈ ਦੇ ਰਿਹਾ ਮਾਇਆ ਤੋ ਕਾਸ਼ੀ ਦੇ ਤੋਂ ਰੂਪ ਜਿਹਾ ਕਹਿ ਕੇ ਕਹਿ ਤੁਰਦੇ ਵੀ ਪੈਦਾ ਹੁੰਦੀ ਹੈ ਉਹ ਹਿਰਦੇ ਚੋਂ ਪੈਦਾ ਹੁੰਦੀ ਹਿਰਦਾ ਕਾਸ਼ੀ ਹੈ ਸਾਡਾ ਖੁਦ ਵੀ ਕਾਸ਼ੀ ਹੈ ਹਿਰਦੇ ਦੇ ਵਿੱਚ ਮੌਤ ਜਨਮ ਜਿਹੜਾ ਨਹੀਂ ਹੁੰਦਾ ਬਹੁਤ ਉੱਥੇ ਜਿੱਥੇ ਮਾਇਆ ਹਿਰਦੇ ਵਿੱਚ ਮਾਇਆ ਨਹੀਂ ਹੈ ਕਿਉਂ ਨਹੀਂ ਹੈ ਮਨ ਵਾ ਉਹ ਆਪ ਹੈ ਹਿਰਦਾ ਕੀ ਚੀਜ਼ ਆ ਬੁਰਦੇ ਅੰਦਰਲਾ ਉੱਧਰ ਨਹੀਂ ਸਪੇਸ ਬਣਦੇ ਹਿਰਦਾ ਬੁਰਦੇ ਮਾਇਆ ਮੰਨਦੇ ਬਾਹਰ ਬਾਹਰ ਹੈ ਅੰਦਰ ਨਹੀਂ ਹੈ ਅੰਦਰ ਮਾਇਆ ਦਾ ਬਹੁਤ ਹੋ ਸਕਦਾ ਉਹਦੇ ਮਨ ਨੂੰ ਇਹ ਮੰਗੂ ਹੈ ਮਾਇਆ ਦਾ ਬੁਰਦੇ ਬਾਹਰ ਬਾਹਰ ਹੈ ਉਹ ਮਾਇਆ ਦਾ ਉੱਧਰ ਨਹੀਂ ਹੈ ਬੁਰਦੇ ਬਣਦੇ ਬਾਹਰ ਬਾਹਰ ਲੱਗਿਆ ਹੋਇਆ ਬਾਹਰੋਂ ਬਾਹਰ ਜੁੜਿਆ ਹੋਇਆ ਮਨ ਮਾਇਆ ਨਾਲ ਅੰਦਰੋਂ ਨਹੀਂ ਜੁੜਿਆ ਹੋਇਆ ਜਿਵੇਂ ਬਲੈਡਰ ਫੁੱਟਬਾਲ ਦਾ ਬਾਹਰੋਂ ਬਾਹਰੋਂ ਚਮੜੇ ਨਾਲ ਜੁੜਿਆ ਹੁੰਦਾ ਬਾਹਰਲਾ ਹਿੱਸਾ ਉਹਦਾ ਚਮੜੇ ਨਾਲ ਜੁੜਿਆ ਹੁੰਦਾ ਜਿਹੜਾ ਚਮੜੇ ਦਾ ਖੋਲ ਹੈ ਜੋ ਟਾਇਰ ਹੈ ਸਾਰਾ ਟਿਊਬ ਹੈ ਬਾਹਰਲਾ ਹਿੱਸਾ ਟਾਇਰ ਨਾਲ ਲੱਗਿਆ ਅੰਦਰਲਾ ਹਿੱਸਾ ਤਾਂ ਟਾਇਰ ਨਾਲ ਲੱਗਿਆ ਨਹੀਂ ਹੋਇਆ ਟਿਊਬ ਦਾ ਅੰਦਰਲਾ ਹਿੱਸਾ ਦਾ ਹਵਾ ਹੈ ਉਹਦੇ ਹਿੱਸਾ ਟਾਇਰ ਨਾਲ ਤਾਂ ਲੱਗਿਆ ਨਹੀਂ ਹੋਇਆ ਉੱਥੇ ਹਵਾ ਇੱਥੇ ਜੋਤ ਹੈ ਸਾਡੇ ਅੰਦਰਲੇ ਪਾਸੇ ਮਨ ਦੇ ਅੰਦਰ ਕੀ ਹੈ ਜੋਤ ਜੋਤ ਨੇ ਫੈਲਾਇਆ ਹੋਇਆ ਉਹ ਹਿੱਸਾ ਉੱਧਰ ਆਪ ਹੈ ਜਿਹਦੀ ਜੋਤ ਹੈ ਉਹ ਆਪ ਹੈ ਉੱਧਰ ਜਿਹਦੀ ਜੋਤ ਹੈ ਉਹ ਹੈ ਉੱਧਰਲੇ ਪਾਸੇ ਬਾਹਰਲੇ ਪਾਸੇ ਉਹਦੇ ਮਾਇਆ ਬਾਹਰਲੇ ਪਾਸੇ ਸਰੀਰ ਮਾਇਆ ਹੀ ਹੈ ਬਾਹਰਲੇ ਪਾਸੇ ਸਰੀਰ ਨਾਲ ਜੁੜਿਆ ਮਾਇਆ ਇਹ ਅੰਦਰੋਂ ਨਹੀਂ ਹੋਇਆ ਮਨ ਮਾਇਆ ਤੋਂ ਮਾਇਆ ਦਾ ਬਹੁਤ ਹੀ ਬਾਹਰ ਹੈ ਇਸ ਕਰਕੇ ਇਹ ਘੜਿਆ ਜਾਣਾ ਘੜਿਆ ਵਧਣ ਜਾਂਦੀ ਹੈ ਕੋਈ ਚੀਜ਼ ਆ ਘੜਦੇ ਹੋ ਬਾਹਰ ਵੀ ਘੜਦੇ ਹੋ ਕਿੱਥੇ ਘੜੀਏ ਸੁਰਤ ਮਤ ਮਾਨ ਬਾਹਰੋਂ ਬਾਹਰੋਂ ਡੁੜਿਆ ਬਾਹਰੋਂ ਬਾਹਰੋਂ ਘੜਿਆ ਜਾਂਦਾ ਹੁੰਦਾ ਕਿਸੇ ਚੀਜ਼ ਦੀ ਵੀ ਘਾਟ ਬਾਹਰੋਂ ਹੁੰਦੀ ਹੈ ਹਮੇਸ਼ਾ ਜੋ ਚੀਜ਼ ਆਪਾਂ ਘੜਦੇ ਹੋ ਬਾਹਰੋਂ ਘੜਦੇ ਹਾਂ ਜਗਾਲ ਜਿਹੜੀ ਲਾਉਂਦੇ ਹਾਂ ਬਾਹਰ ਹੁੰਦੀ ਹੈ ਜਗਾਲ ਅੰਦਰ ਤਾਂ ਹੁੰਦੀ ਨਹੀਂ ਬਸ ਕੱਲੇ ਨੇ ਜਬੈਲੀ ਜਿਹੜਾ ਲਿਖਿਆ ਹੈ ਖੁੱਚਣ ਜਲਾਲ ਬਾਹਰੇ ਹੈ ਬਾਹਰਲੇ ਪਾਸੇ ਸਭ ਜਗਾਲ ਹੈ ਮਨ ਦੇ ਅੰਦਰ ਕੋਈ ਉਹ ਨਹੀਂ ਹੈ ਅੰਦਰ ਤਾਂ ਆਪ ਹੈ ਇਸ ਕਰਕੇ ਤੁਰਕੀ ਅੰਦਰਲੇ ਦੀ ਬਾਣੀ ਜਿਹੜੀ ਹੈ ਉਹ ਤੁਰਕੀ ਬਾਣੀ ਹੈ ਜਿਹੜੀ ਮਨ ਦੇ ਅੰਦਰ ਆਉਂਦੀ ਹੈ ਉਹਨੂੰ ਅੰਦਰ ਆਤਮਾ ਦੀ ਆਵਾਜ਼ ਅਸੀਂ ਤਾਂ ਹੀ ਕਹਿੰਦੇ ਆਤਮਾ ਸਾਡੇ ਅੰਦਰ ਆਤਮਾ ਦਾ ਮਤਲਬ ਹੈ ਮੇਰੇ ਅੰਦਰੋਂ ਜੋ ਆਵਾਜ਼ ਆਉਂਦੀ ਹੈ ਹੋਰ ਹੈ ਜਿਹੜੀ ਬਾਹਰੋਂ ਆਵਾਜ਼ ਸੁਣਦੇ ਹੋ ਹੋਰ ਹੈ ਅੰਦਰ ਦੀ ਆਵਾਜ਼ ਨਹੀਂ ਗੱਲਾਂ ਰਾਮ ਸੁਣੀ ਜਾਂਦੀ ਅੰਦਰ ਦੀ ਆਵਾਜ਼ ਬਿਨਾਂ ਕਰਨ ਦੇ ਸੁਣੀ ਜਾਂਦੀ ਹੈ ਉਹ ਰਹਿੰਦਾ ਨਾ ਪਰਾਵਾਣੀ ਹੈ ਤੇ ਥੋੜਾ ਜਿਹਾ ਮਨਬੁੱਧੀ ਤੋਂ ਪਰੇ ਹੋਈ ਹੈ ਪਰਾਵਾਣੀ ਦਾ ਮਤਲਬ ਮਨਬੁੱਧੀ ਤੋਂ ਪਰੇ ਦੀ ਗੱਲ ਹੈ ਬਿਨਾਂ ਗੱਲ ਦੇ ਸੁਣਨ ਵਾਲੀ ਇੱਥੇ ਆ ਕੇ ਚਾਰੇ ਬਾਣੀਆਂ ਦਾ ਫਰਕ ਪੈ ਜਾਣਾ ਸਾਡੀ ਪਰਾਵਾਣੀ ਅੰਦਰ ਨਹੀਂ ਹੈ, ਆਤਮਾ ਦੀ ਆਵਾਜ਼ ਹੈ, ਉਹਨਾਂ ਦੀ ਪਰਾਵਾਣੀ ਬਾਹਰ ਹੁੰਦੀ ਹੈ। ਸਾਰੇ ਸੰਤ ਇਹੀ ਅਰਥ ਕਰਦੇ ਨੇ, ਉਹ ਬਾਹਰੋਂ ਕਮਾਇਆ ਜੂਗੀ, ਬਾਹਰ ਦਾ ਮਾਇਆ ਹੈ, ਜੇ ਬਾਹਰ ਆਉਂਦੀ ਹੈ ਮਾਇਆ ਦੀ ਗੱਲ ਹੈ। ਜੋਗੀ ਵੀ ਬਾਹਰ ਜੁੜੇ ਹੋਏ ਸੀ, ਇਹ ਗੱਲ ਜੋਗੀਆਂ ਨਾਲ ਸੀ, ਪਰਾਵਾਣੀ ਅੰਦਰ ਆਈ। ਅੰਦਰ ਸਾਡੇ ਫੁੱਲਾਂ ਹੁੰਦਾ ਬੋਲਾਂ ਦਾ ਪਹਿਲਾਂ ਬੋਲਦੇ ਅੰਦਰ ਆਉਂਦੀ ਹੈ ਗੱਲ, ਫਿਰ ਇੱਥੇ ਗੱਲ ਚੱਲਦੀ ਹੈ, ਗੱਲ ਤੋਂ ਮੂੰਹ ਚ ਆ ਜਾਂਦੀ ਹੈ। ਤਾਹੀਂ ਕਹਿੰਦੇ ਕੰਠ ਤੋਂ ਉੱਪਰ ਆਉਂਦੀ ਹੈ ਮੂੰਹ ਦੇ ਵਿੱਚ, ਇੱਥੇ ਆ ਕੇ ਪ੍ਰਸੁੱਤੀ ਮਿਲਦੀ ਹੈ। ਅੰਦਰੋਂ ਤਾਂ ਹੋਰ ਕੁਛ ਆਇਆ, ਅੰਦਰੋਂ ਕੀ ਆਇਆ, ਅੰਦਰੋਂ ਇਹ ਬਾਣੀ ਆਉਂਦੀ ਹੈ, ਮੱਖਣ ਨੂੰ ਹੁੰਦੀ ਹੈ, ਮੂੰਹ ਚ ਆ ਕੇ ਉਹਨੂੰ ਲਫ਼ਜ਼ ਦਿੱਤੇ ਜਾਂਦੇ ਨੇ ਹਵਾ ਦੇ ਵਿੱਚ, ਉਹਨੂੰ ਕਹਿੰਦੇ ਨੇ ਪ੍ਰਸੁੱਤੀ। ਕਿਉਂਕਿ ਜਦ ਕੋਈ ਹੋਰ ਚੀਜ਼ ਬਣਾਉਣੀ ਹੈ ਪੇਸ਼ ਕਰਨਾ ਹੋਈ, ਆਂਧੀ ਆਉਣੀ ਹੈ ਵਿੱਚ ਧੂੜ ਹੈ ਵਿੱਚ ਹਵਾ, ਦੋ ਚੀਜ਼ਾਂ ਹੋਣਗੀਆਂ, ਵਿੱਚ ਧੂੜ ਹੈ ਵਿੱਚ ਹਵਾ ਹੈ। ਸਾਰੇ ਨਾਲ ਜੋ ਆਇਆ ਉਧਰ ਦਾ ਸਾਹ ਆਇਆ, ਉਧਰ ਫੁੱਲ ਆਇਆ, ਦੋਵਾਂ ਨੂੰ ਮਿਲ ਸਕਦੇ ਹੁਣ, ਦੋਵਾਂ ਉੱਥੇ ਪ੍ਰਸੰਤੀ, ਉਹ ਆਵਾਜ਼ ਵਿੱਚ ਹਵਾ ਵਿੱਚ ਗਿਆਨ ਵਿਕਸ ਕਰਿਆ, ਉਹ ਗਿਆਨ ਉਹਦੇ ਸ਼ਬਦ ਬਣੇ ਨੇ, ਉਹਦੀ ਆਵਾਜ਼ ਬਣੀ ਹੈ, ਉਹਦੀ ਭਾਸ਼ਾ ਬਣੀ ਹੈ ਮੂੰਹ ਦੇ ਵਿੱਚ, ਜਾਂ ਮੂੰਹ ਤੋਂ ਬਾਹਰ ਨਿਕਲੀ ਹੈ ਗੱਲ, ਮੂੰਹ ਦੇ ਵਿੱਚ ਬਸੰਤੀ ਹੈ, ਜਦ ਮੂੰਹ ਤੋਂ ਬਾਹਰ ਨਿਕਲੀ ਹੈ, ਮੂੰਹ ਦੇ ਵਿੱਚ ਵਿੱਚ ਆਵਾਜ਼ ਨਹੀਂ ਹੈਗੀ, ਬਾਹਰ ਨਿਕਲਦੀ ਗੱਲ ਆਵਾਜ਼ ਹੈ। ਜਿੰਨਾ ਚਿਰ ਬੈਰਾਂ ਦੇ ਵਿੱਚ ਹੈ ਨਾ ਪ੍ਰੈਸ਼ਰ, ਗੈਸ ਪ੍ਰੈਸ਼ਰ ਜੋ ਹਦੂਦ ਚੱਲਦੀ ਹੈ, ਉਹਨਾਂ ਚਿਰ ਆਵਾਜ਼ ਬੈਰਲ ਦੇ ਵਿੱਚ ਆਵਾਜ਼ ਨਹੀਂ ਹੁੰਦੀ, ਬੈਰਲ ਤੋਂ ਬਾਹਰ ਨਿਕਲਦੀ ਸਾਰੀ ਆਵਾਜ਼ ਹੁੰਦੀ ਹੈ, ਆਵਾਜ਼ ਮੂੰਹ ਚੋਂ ਗੱਲ ਬਾਹਰ ਨਿਕਲੂ ਤਾਂ ਆਊਗੀ। ਜੇ ਅਸੀਂ ਬੋਲੀ ਜਾਈਏ ਨਾ ਬਾਹਰ ਨਾ ਕੱਢੀਏ ਆਵਾਜ਼, ਫਿਰ ਦੂਏ ਨੂੰ ਨਹੀਂ ਸੁਣਦੀ ਆਵਾਜ਼, ਆਉਂਦੀ ਹੈ ਉਹਦੇ ਨਾਲ ਬੋਲੀ ਜਾਵੇ, ਆਵਾਜ਼ ਬਾਹਰ ਨਾ ਕੱਢੇ, ਆਵਾਜ਼ ਤਾਂ ਜ਼ਿਆਦਾ ਹੁੰਦੀ ਹੈ ਬਾਹਰ ਕੱਢਾਂਗੇ ਅਸੀਂ, ਹਵਾ ਜ਼ੋਰ ਨਾਲ ਆਵਾਜ਼ ਲਾਵਾਂਗੇ ਤਾਂ ਕੱਢਾਂਗੇ, ਹਵਾ ਰੋਕ ਕੇ ਆਵਾਜ਼ ਨਹੀਂ ਕੱਢੀ, ਹਵਾ ਦੇ ਪੈਸੇ ਨਾਲ ਗੂੰਜ ਗਰਜ ਪੈਂਦੀ ਹੈ। ਜਦੋਂ ਬਾਹਰ ਆਵਾਜ਼ ਨਿਕਲ ਗਈ, ਫਿਰ ਇਹ ਦੂਜੇ ਨੇ ਸੁਣ ਲੈਣੀ ਹੈ, ਕਿਸੇ ਨੇ ਦੂਜੇ ਚਾਹੀਂ ਸੁਣੂ ਜੇ ਬਾਹਰ ਬੋਲਾਂ, ਕਈ ਆਦਮੀ ਮੂੰਹ ਚ ਬਾਹਰ ਕਰਦੇ ਨੇ, ਕਰਦੇ ਨੇ ਸੁਣਦਾ ਨਹੀਂ, ਅਸੀਂ ਪਾ ਰਹੇ ਕਰੀਏ ਨੇ ਮੂੰਹ ਦੇ ਵਿੱਚ ਕਰੀਏ ਤੇ ਦੂਜੇ ਨੂੰ ਸੁਣਦਾ ਹੀ, ਚਾਹੇ ਅੰਦਰ ਬੋਲੀ ਜਾਂਦੇ ਹਾਂ ਉਹ ਅੰਦਰ ਤਾਂ ਬੋਲੀ ਜਾਂਦੇ ਹਾਂ, ਪਰ ਦੂਜੇ ਨੂੰ ਨਹੀਂ ਸੁਣਦਾ। ਉਹ ਪ੍ਰਸੰਤੀ ਰਹੀ ਮਾਧਮਾ ਦੀ ਬਣੀ, ਉਹ ਮਾਧਮਾ ਜ਼ਿਆਦਾ ਜੇ ਬੋਲਣਗੇ, ਸੰਗਤ ਬੈਠੀ ਹੈ ਪਾਠੀ ਪਾਠ ਕਰਦਾ, ਮੂੰਹ ਚ ਕਰੀ ਜਾਂਦਾ, ਦੂਜਾ ਨੂੰ ਕੋਈ ਨਹੀਂ ਸੁਣਦਾ, ਜਦ ਬੋਲਦਾ ਦੂਜਾ ਨੂੰ ਸੁਣਦਾ, ਯਾਨੀ ਬੋਲਣ ਵਾਲੇ ਦੇ ਵਿੱਚ ਸੁਣਨ ਵਾਲਿਆਂ ਦੇ ਵਿੱਚ ਕਨੈਕਸ਼ਨ ਪੈਦਾ ਕਰਦਾ ਮਾਧਮ, ਉਹਨੂੰ ਕਹਿੰਦੇ ਮਾਧਮਾ, ਜ਼ਿਆਦਾ ਸੁਣਨ ਵਾਲੇ ਬੈਠੇ ਨੇ, ਬੋਲਣ ਵਾਲਾ ਬੈਠਾ, ਉਹ ਕੀ ਕਹਿ ਰਿਹਾ ਬੋਲ ਰਿਹਾ, ਸੁਣਨ ਵਾਲੇ ਸੁਣ ਰਹੇ ਨੇ, ਉਹ ਦੋਵਾਂ ਦੇ ਵਿੱਚ ਸੰਪਰਕ ਪੈਦਾ ਕਰਦੀ ਹੈ ਗੱਲ ਮਾਧਮ, ਅਸੀਂ ਜੇ ਬੋਲਦੇ ਹਾਂ ਦੂਜੇ ਨੂੰ ਸੁਣਦਾ ਹੈ, ਤਾਂ ਹੀ ਦੋਵਾਂ ਦੇ ਵਿੱਚ ਸੰਪਰਕ ਹੈ, ਮਾਧਮਾ ਹੁੰਦਾ ਦੋਵਾਂ ਦੇ ਵਿੱਚ ਕਨੈਕਸ਼ਨ ਪੈਦਾ ਕਰਨ ਵਾਲੀ ਚੀਜ਼, ਦੋਵਾਂ ਦੇ ਵਿਚਾਲੇ ਸੰਪਰਕ ਪੈਦਾ ਕਰਨ ਵਾਲੀ ਚੀਜ਼ ਮਾਧਮ ਬਾਣੀ ਹੈ, ਮਾਧਮ ਜਲ ਬਣਦੀ ਹੈ, ਇੱਕ ਆਦਮੀ ਨੇ ਬੋਲਿਆ ਦੂਜੇ ਨੇ ਸੁਣਿਆ, ਉਹ ਮਾਧਮ ਕੀ ਬੋਲਿਆ, ਜੇ ਉਹ ਪੰਜਾਬੀ ਅੰਗਰੇਜ਼ ਬੈਠਾ ਪੰਜਾਬੀ ਚ ਤੁਸੀਂ ਗੱਲ ਕਰ ਰਹੇ ਹੋ, ਉਹ ਸੁਣਦਾ ਤਾਂ ਹੈ ਤੁਸੀਂ ਬੋਲਦੇ ਨੇ, ਪਰ ਉਹਨੂੰ ਸਮਝ ਕੁਛ ਨਹੀਂ ਆ ਰਿਹਾ, ਇਹ ਅੰਗਰੇਜ਼ ਬੋਲ ਰਿਹਾ ਪੰਜਾਬੀ ਵਾਲਾ ਬੈਠਾ, ਅੰਗਰੇਜ਼ ਜੀ ਜਾਣ ਵਾਲੇ ਦਾ ਉਹ ਸਮਝਦਾ ਕੀ ਬੋਲ ਰਿਹਾ, ਉਹ ਜਿਹੜਾ ਪੰਜਾਬੀ ਜਾਣਦਾ ਅੰਗਰੇਜ਼ੀ ਨਹੀਂ ਜਾਣਦਾ, ਉਹਦੇ ਵਾਸਤੇ ਮਾਧਮਾਂ ਦਾ ਜ਼ਰੂਰ ਹੈ ਵੀ ਕੁਛ ਕਹਿ ਰਿਹਾ, ਪਰ ਬੈਠਦੀ ਨਹੀਂ ਹੈ ਉਹਦੇ ਵਾਸਤੇ, ਸਮਝ ਨਹੀਂ ਆ ਰਹੀ, ਯਾਰ ਪਰ ਬੋਲਦੇ ਨੇ ਚਿੜੀਆਂ ਬੋਲਦੀਆਂ ਸਾਨੂੰ ਪਤਾ ਲੱਗਦਾ ਬੋਲਦੀਆਂ ਨੇ, ਪਰ ਚਿੜੀਆਂ ਚਿੜੀਆਂ ਸਮਝਦੀਆਂ ਨੇ ਕੀ ਬੋਲਦੀਆਂ, ਦੂਜੀ ਜਿਹੜੀ ਆਦਮੀ ਨੂੰ ਨਹੀਂ ਪਤਾ ਲੱਗਦਾ, ਆਦਮੀ ਬੋਲਦੇ ਨੇ ਜਾਨਵਰਾਂ ਨੂੰ ਨਹੀਂ ਪਤਾ ਲੱਗਦਾ, ਇਸ ਕਰਕੇ ਵੈਖਰੀ ਯਾਦ ਹੈ ਉਹੀ ਬੰਦ ਵੈਖਰੀ ਜਦ ਬਣਦੀ ਹੈ, ਕੀ ਕਿਹਾ ਜਾ ਸਮਝ ਚ ਆ ਜਾਵੇ, ਵਿਖਿਆਨ ਰੂਪ ਚ ਪੂਰਾ ਪੂਰਾ ਸਮਝ ਆ ਜਾਏ ਤਾਂ ਵੈਖਰੀ ਹੈ, ਜੇ ਸਮਝ ਨਹੀਂ ਆਈ ਤਾਂ ਮਾਧਮ ਰਹਿ ਗਈ ਵੈਖਰੀ ਦੀ ਬਣੀ, ਇਹ ਨੇ ਚਾਰ ਬਾਣੀਓ ਮਾਣ ਬਾਹਰੋਂ ਬਣਾ ਕੇ ਅੰਦਰ ਨੂੰ ਲੈ ਗਏ ਨੇ, ਅਸਲ ਚ ਅੰਦਰੋਂ ਬਾਹਰ ਨੂੰ ਜਾਣੀ, ਗਿਆਨ ਅੰਦਰੋਂ ਬਾਹਰ ਨੂੰ ਜਾਂਦਾ ਹੁੰਦਾ ਹਮੇਸ਼ਾ, ਇਹ ਗਿਆਨ ਅੰਦਰੋਂ ਪੈਦਾ ਹੋ ਕੇ ਅੰਦਰ ਸਭ ਤੋਂ ਸੁਪੀਰੀਅਰ ਗਿਆਨ ਅੰਦਰ ਹੁੰਦਾ। ਕੋਈ ਵੀ ਟੀਚਰ ਹੈ ਉਹਦੇ ਅੰਦਰ ਗਿਆਨ ਹੁੰਦਾ, ਉਹਦਾ ਲਿਆ ਹੋਇਆ ਗਿਆਨ ਅੰਦਰ ਹੁੰਦਾ, ਅੰਦਰੋਂ ਹੀ ਬਾਹਰ ਨੂੰ ਜਾ ਲੈਣ ਗਿਆਨ, ਬਾਹਰੋਂ ਅੰਦਰ ਨੂੰ ਕਿਵੇਂ ਆਜੂ। ਬਾਹਰੋਂ ਦਾ ਜਿਹੜਾ ਅੰਦਰ ਨੂੰ ਗਿਆਨ ਹੁੰਦਾ ਅੱਖਾਂ ਦੇ ਥਰੂ ਆਉਂਦਾ, ਕੰਨਾਂ ਦੇਖ ਕੇ ਆਉਂਦਾ, ਆ ਬਾਹਰ ਜਿਹੜਾ ਦੇਖਦੇ ਇਹ ਬਾਹਰ ਜੋ ਸੁਣਦੇ ਆ ਬੋਲਿਆ ਹੋਇਆ, ਬੋਲਣ ਵਾਲੇ ਦੇ ਅੰਦਰੋਂ ਆਇਆ, ਸਾਡੇ ਅੰਦਰੋਂ ਬਾਹਰ ਨੂੰ ਜਾਣ ਨਾ, ਬਾਹਰੋਂ ਅੰਦਰ ਨੂੰ ਜਾਣ। ਅਸੀਂ ਸੁਣ ਕੇ ਬਾਹਰੋਂ ਜਾਣਾ ਨਾ, ਅੰਦਰ ਨੂੰ ਲੈ ਕੇ ਜਾਣਾ, ਕੰਨਾਂ ਦੀ ਗੱਲ ਸਾਡੇ ਅੰਦਰ ਜਾਣੀ ਹੈ। ਕਾਸ਼ੀ ਤੇ ਤੋਂ ਰੁਕ ਜਾ ਤੁਹਾਨੂੰ ਕਾਸ਼ੀ
ਜਾਏ,
ਸੁਣੀ ਹੋਈ ਗੱਲ ਅੰਦਰ ਜਾਂਦੀ ਹੈ, ਜੇ ਅੰਦਰ ਨਹੀਂ ਗਲੀ ਗਈ ਤਾਂ ਤੁਹਾਨੂੰ ਸਮਝ ਨਹੀਂ ਆਈ ਗੱਲ, ਅੰਦਰ ਕਰ ਜਾਂਦੀ ਹੈ, ਅੰਦਰ ਗੱਲ ਜਾ ਜਾਂਦੀ ਹੈ। ਜਾਂ ਸੁਣਨ ਦੇ ਵੇਲੇ ਸਾਡਾ ਕੰਨ ਚ ਧਿਆਨ ਹੋਵੇ, ਕੰਨ ਨਾਲ ਜੁੜੇ ਹੋਈਏ ਔਰ ਉਹ ਬੰਦੇ ਨਾਲ ਜੁੜੇ ਹੋਈ, ਕੀ ਕਹਿ ਰਹੇ, ਜੇ ਸਾਡਾ ਕੰਨ ਜੁੜਿਆ ਨਹੀਂ ਹੋਇਆ ਉਹ ਬੰਦੇ ਨਾਲ, ਦੇਖੋ ਗਿਆਨ ਜਾਗਿਆਂ ਦੇ ਵਿੱਚ ਅਗਰ ਆਦਮੀ ਬੈਠੇ ਹੁੰਦੇ ਇੱਕੋ ਵੇਲੇ ਤੇ ਦੋ ਆਦਮੀ ਗੱਲ ਕਰਦੇ ਨੇ, ਹੋਰ ਦੋ ਹੋਰ ਕਰਦੇ ਨੇ, ਨਾਲ ਦੇ ਕੀ ਕਰਦੇ ਨੇ, ਇਹਨਾਂ ਨੂੰ ਨੀ ਪਤਾ ਇਹ ਕੀ ਕਰਦੇ, ਨਾਲ ਦੇ ਨੂੰ ਨੀ ਪਤਾ। ਧਿਆਨ ਜਿੱਥੇ ਕੰਨ ਉਸੇ ਗੱਲ ਦਾ ਪਤਾ ਲੱਗੂਗਾ, ਜਿੱਥੇ ਸਾਡਾ ਕੰਨ ਨਹੀਂ ਹੈ ਉਹਦਾ ਕਿਵੇਂ ਪਤਾ ਲੱਗੂਗਾ। ਸੁਣਨ ਵਾਲਾ ਕਹਿਣ ਵਾਲੇ ਨੇ ਜੇ ਜੁੜਿਆ ਹੋਇਆ ਨਾ, ਕਿਵੇਂ ਕੰਨ ਦੇ ਥਰੂ ਜੁੜਿਆ ਹੋਇਆ, ਕੰਨ ਦੇ ਥਰੂ ਜੁੜ, ਇਸ ਕਰਕੇ ਇਹ ਜਿਹੜਾ ਖੀਰ ਦੁੱਧ ਜੋ ਗੁਰਬਾਣੀ ਸੁਣ ਰਿਹਾ, ਕੰਨਾਂ ਸਹੀ ਜਾਂਦੀ ਹੈ ਅੰਦਰ, ਹਿਰਦੇ ਚ ਜੇ ਨਾਮ ਜਾਊਗਾ ਕੰਨਾਂ ਸਹੀ ਜਾਂਦਾ, ਮੂੰਹ ਸਹੀ ਜਾਂਦਾ ਹੀ ਨਹੀਂ ਹੈ, ਮੂੰਹ ਸਹੀ ਸੁਣਦਾ ਜੇ ਸਰਵਣੀ ਖੀਰ ਪਿਆਇਆ ਤਾਂ ਜ਼ਿਆਦਾ ਨੇ ਜਾਂ ਅੰਦਰੋਂ ਅੰਦਰ ਹੁੰਦੀ ਹੈ, ਤੁਰਕੀ ਬਾਣੀ ਹੁੰਦੀ ਹੈ, ਇਹ ਕੰਨਾਂ ਨਾਲ ਪੀਤਾ ਜਾਂਦਾ ਪਹਿਲਾਂ। ਜਿਹੜਾ ਅੰਦਰ ਬੈਠਾ ਨਾ ਮਨ ਦੇ ਵਿੱਚ, ਜਿਹੜਾ ਕਹਿੰਦਾ ਨਾਮ ਦਾ ਵਾਲਾ ਬੰਦੇ ਸਾਹ ਅੰਦਰ ਨੂੰ ਬੈਠੇ ਜਿਹੜਾ ਬਾਹਰ ਨੂੰ ਵਹਿੰਦੇ ਜੀ ਹਨ, ਉਹ ਤਾਂ ਫੇਫੜੇ ਜਾਊਗਾ ਫਿਰ, ਤੁਹਾਡਾ ਹਿਰਦੇ ਚ ਕਿਵੇਂ ਚਲੇ ਜਾਊ, ਜਿਹਨਾਂ ਨੂੰ ਫੇਫੜਿਆ ਹਿਰਦੇ ਦਾ ਨੀ ਪਤਾ, ਉਹ ਸਾਹ ਲੈਣਾ ਫੇਫੜੇ ਜਾਂਦਾ, ਉਹ ਵਜਿਆ ਹਿਰਦੇ ਚ ਸਾਹ ਲੈਂਦੇ ਜਾਂਦੇ ਫੇਫੜੇ ਚ, ਤੁਸੀਂ ਫੇਫੜੇ ਚੋਂ ਬਾਹਰ ਕੱਢਦੇ ਹੋ, ਇੱਦੋਂ ਮੂਹ ਰਿਕਾਊਂਡ ਹੋ ਸਕਦੇ ਨੇ, ਜਿਹਨਾਂ ਨੂੰ ਹਿਰਦੇ ਆ ਫੇਫੜੇ ਦਾ ਨੀ ਪਤਾ, ਉਹ ਮਨ ਚ ਬੈਠਾ ਮਨ ਵਿੱਚ ਆ ਪਿਆ, ਉਹ ਮਨ ਵਿੱਚ ਚੀਜ਼ ਕਿਹੜੀ ਜਾਂਦੀ ਹੈ, ਕੰਨਾਂ ਨਹੀਂ ਜਾਂਦੀ ਹੈ, ਜਿਹੜੀ ਚੀਜ਼ ਤਿਰਗੁਣੀ ਚ ਨਹੀਂ ਜਾਂਦੀ ਉਹ ਹਿਰਦੇ ਚ ਨਹੀਂ ਜਾ ਸਕਦੀ, ਮੂੰਹ ਦੇ ਵਿੱਚ ਪਾਈ ਹੋਈ ਚੀਜ਼ ਤਿਰਗੁਣੀ ਚ ਨਹੀਂ ਜਾਂਦੀ, ਤਿਰਗੁਣੀ ਉਹਦਾ ਸਿਰਫ ਟੇਸਟ ਟੇਸਟ ਜਾਂਦਾ, ਉਹ ਵੀ ਇੱਥੇ ਲੱਗੇ ਨੇ ਰਹਿਣ ਜਿਵੇਂ ਥੱਲੇ, ਉਹ ਸੰਕੇਤ ਜਾਂਦਾ ਉੱਥੋਂ, ਬੂਝ ਵਾਲੀ ਚੀਜ਼ ਤਾਂ ਸਿੱਧੀ ਵਹਿੰਦੇ ਜਾਂਦੀ ਹੈ, ਪਾਣੀ ਪੀਂਦੇ ਆ ਖਾਲੀ ਸਾਹ ਕੇਵਲ ਫੇਫੜੇ ਜਾਂਦਾ, ਜਿਹੜਾ ਲੈਂਦੇ ਨੱਕ ਨਹੀਂ ਲਈਏ ਚਾਹੇ ਬੂਝ ਨਹੀਂ ਲਈਏ, ਕਿਉਂਕਿ ਨੱਕ ਦੀਆਂ ਵੀ ਖਿਲਾਫ ਬੂਝ ਜਾ ਕੇ ਸਾਹ ਚਲੇ ਜਾਂਦੇ, ਉਹ ਫੇਫੜੇ ਜਾਂਦੇ ਨੇ, ਹਵਾ ਫੇਫੜੇ ਜਾਂਦੀ ਹੈ, ਖਾਧਾ ਪੀਤਾ ਸਾਡਾ ਵਹਿੰਦੇ ਜਾਂਦਾ, ਇਹਨਾਂ ਦੇ ਨਾਲ ਰਾਮ ਦਾ ਕੀ ਸੰਬੰਧ, ਇੱਥੇ ਮਾਇਆ ਹੈ ਦੋਏ ਜਗ੍ਹਾ, ਹਵਾ ਵੀ ਮਾਇਆ, ਹਵਾ ਵੀ ਮਾਇਆ, ਜੋ ਖਾਂਦੇ ਪੀਂਦੇ ਉਹ ਵੀ ਮਾਇਆ, ਜਿਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਅੰਦਰ ਲੈ ਕੇ ਜਾਂ ਅੰਦਰ ਦਾ ਕੀ ਮਤਲਬ ਹੈ, ਅੰਦਰ ਇਹੀ ਤਾਂ ਯੋਗੀ ਅੰਦਰ ਸੀ, ਯੋਗੀ ਸਰੀਰ, ਜਿਹੜੇ ਲੋਕ ਸਰੀਰ ਨਾਲ ਜੁੜੇ ਨੇ ਸਰੀਰ ਤੋਂ ਖੋਜਦੇ ਨੇ ਉਹ ਯੋਗ ਮਤ ਹੈ, ਜਿਹੜੇ ਕਹਿੰਦੇ ਵਾਹਿਗੁਰੂ ਨੂੰ ਸਾਰਾ ਅੰਦਰ ਲੈ ਕੇ ਜਾਓ ਸਾਰਾ ਬਾਹਰ ਕੱਢੋ, ਵਾਹਿਗੁਰੂ ਕੋਈ ਮੈਟਰ ਹੈ ਉਹਨੂੰ ਤੁਸੀਂ ਖਾ ਕੇ ਹਜ਼ਮ ਕਰਨਾ, ਖਾਣ ਵਾਲੀ ਚੀਜ਼ ਹੈ, ਇੱਦੋਂ ਮੂਲ ਰਿਕਾਊਂਡ ਹੋ ਸਕਦਾ ਹੈ, ਇੱਦੋਂ ਦਾ ਮੂਲ ਇਹਦੇ ਜਵਾਬ ਵੀ ਨਹੀਂ ਇਸ ਗੱਲ ਨੂੰ ਨਾ ਬਣ ਸਕਦੇ, ਸਾਇੰਸ ਗੱਲ ਬਣੂ, ਅੱਜ ਕੱਲ੍ਹ ਬਣੂ ਕੋਈ ਡਾਕਟਰੀ ਦਾ ਯੁੱਗ ਹੈ, ਛੋਟੇ ਦੇ ਬੱਚੇ ਡਾਕਟਰੀ ਪੜ੍ਹਦੇ ਨੇ, ਉਹ ਕਹਿੰਦੇ ਇਹਦਾ ਮੂਲ ਨੇ ਸਾਰੇ, ਸਿੱਖਾਂ ਨੂੰ ਮੂਰਖ ਮੰਨਦੇ ਨੇ ਬੜੇ ਲਿਖੇ ਹੋਣ, ਤਾਂ ਹੀ ਮੰਨਦੇ, ਤਾਂ ਹੀ ਨਹੀਂ ਕੋਈ ਸਿੱਖੀ ਨੂੰ ਮੰਨਦਾ, ਇਹਨਾਂ ਹੁੰਦਾ ਧਿਰੇ ਦੀ ਅਕਲ ਵੀ ਨਹੀਂ ਹੈ, ਜਿੱਥੇ ਇਹ ਪ੍ਰਚਾਰ ਹੈ ਰੋਗ ਨਹੀਂ ਲੱਗਦਾ ਅਕਾਲ ਤਖ਼ਤ ਨੂੰ, ਵੀ ਕੀ ਕਰਦੇ ਹੋ ਤੁਸੀਂ, ਇਹਨਾਂ ਅਕਾਲ ਤਖ਼ਤ ਦੇ ਆਪ ਨਹੀਂ ਪਤਾ ਹੈਗਾ ਵੀ ਗੱਲ ਕੀ ਹੈ, ਠੀਕ ਕੀ ਹੈ ਗਲਤ ਕੀ ਹੈ, ਇਹ ਸਾਰਾ ਮੂਰਖਾਂ ਦਾ ਢੋਲਾ ਹੈ, ਆ ਗਿਆ ਜੇ ਕਾਸ਼ੀ ਤੇ ਤੋਂ ਰੁਕ ਜਾਏ ਤੁਹਾਨੂੰ ਕਾਸ਼ੀ ਜਾਏ,
ਤੁਹਾਨੂੰ ਕਾਸ਼ੀ ਜਾਈ
ਤੁਰ ਕਾਸ਼ੀ ਜਾਈ
ਕਾਸ਼ੀ ਫੁੱਟੀ ਪੜਦਾ ਤੁਰ ਕਹਾਂ ਸਮਾਈ
ਅਟਕਣਾ ਕਿੱਥੇ ਜਾ ਕੇ ਤੁਰ ਜਾਣਾ ਕਿੱਥੇ ਜੇ ਕਾਸ਼ੀ ਜੋ